ਰਸੂਲਾਂ ਦੇ ਕਰਤੱਵ ਬਾਪ 21 ਪਲੂਸ ਯਰੂਸ਼ਲਮ ਨੂੰ ਅਪੜਦਾ ਹੈ। ਐਉਂ ਹੋਇਆ ਕਿ ਜਾਂ ਅਸਾਂ ਉਨ੍ਹਾਂ ਤੋਂ ਵਿਦਿਆ ਹੋ ਕੇ ਜਹਾਜ਼ ਖੋਲ ਦਿੱਤਾ ਤਾਂ ਸਿੱਧੇ ਰਾਹ ਕੋਸ ਨੂੰ ਆਏ ਔਰ ਦੂਜੇ ਦਿਨ ਰਦੋਸ ਨੂੰ ਔਰ ਉਥੋਂ ਪਾਤਰਾ ਨੂੰ ਅਤੇ ਇਕ ਜਹਾਜ਼ ਫਨੀਕੇ ਨੂੰ ਪਾਰ ਜਾਣ ਵਾਲਾ ਵੇਖ ਕੇ ਅਸੀਂ ਉਸ ਉਤੇ ਸਵਾਰ ਹੋਏ ਅਤੇ ਤੁਰ ਪਏ। ਜਾਂ ਕੁਪਰਸ ਵਿਖਾਈ ਦਿੱਤਾ ਤਾਂ ਉਹਨੂੰ ਖੱਬੇ ਹੱਥ ਛੱਡ ਕੇ ਸੂਰਿਆ ਨੂੰ ਚੱਲੇ ਅਤੇ ਸੂਰ ਵਿਚ ਜਾ ਉਤਰੇ, ਕਿਉਂਜ ਉਥੇ ਜਹਾਜ਼ ਦਾ ਮਾਲ ਉਤਾਰਨਾ ਸੀ। ਔਰ ਚੇਲਿਆਂ ਨੂੰ ਲੱਭ ਕੇ ਅਸੀਂ 7 ਦਿਨ ਉਥੇ ਠਹਿਰੇ। ਉਨ੍ਹਾਂ ਨੇ ਆਤਮਾ ਦੇ ਰਾਹੀ ਪਲੂਸ ਨੂੰ ਆਖਿਆ ਜੋ ਯਰੂਸ਼ਲਮ ਨੂੰ ਨਾ ਜਾ। ਅਤੇ ਇਉਂ ਹੋਇਆ ਕਿ ਜਾਂ ਅਸੀਂ ਉਨ੍ਹਾਂ ਦਿਨਾਂ ਨੂੰ ਪੂਰੇ ਕਰ ਚੁੱਕੇ ਤਾਂ ਨਿਕਲ ਕੇ ਤੁਰ ਪਏ ਅਤੇ ਉਹ ਸਾਰੇ ਤੀਵੀਆਂ ਅਤੇ ਬਾਲਕਾਂ ਸਣੇ ਨਗਰ ਦੇ ਬਾਹਰ ਤੀਕਰ ਸਾਡੇ ਨਾਲ ਆਏ ਅਤੇ ਸਮੁੰਦਰ ਦੇ ਕੰਢੇ ਤੇ ਗੋਡੇ ਟੇਕ ਕੇ ਅਸਾਂ ਪ੍ਰਾਰਥਨਾ ਕੀਤੀ ਅਤੇ ਇਕ ਦੂਜੇ ਤੋਂ ਵਿਦਿਆ ਹੋ ਕੇ ਅਸੀਂ ਜਹਾਜ਼ ਉਤੇ ਸਵਾਰ ਹੋਏ, ਪਰ ਉਹ ਆਪਣੇ ਘਰਾਂ ਨੂੰ ਮੁੜ ਗਏ। ਅਸੀਂ ਸੂਰ ਤੋਂ ਸਮੁੰਦਰ ਦਾ ਸਫ਼ਰ ਮੁਕਾ ਕੇ ਤੁਲਮਾਇਸ ਵਿਚ ਅਪੜੇ ਔਰ ਭਾਈਆਂ ਦੀ ਸੁਖ ਸਾਂਦ ਪੁੱਛ ਕੇ ਇਕ ਦਿਨ ਉਨ੍ਹਾਂ ਦੇ ਨਾਲ ਰਹੇ। ਫਿਰ ਅਗਲੇ ਭਲਕ ਅਸੀਂ ਤੁਰ ਕੇ ਕੈਸਰੀਆ ਵਿਚ ਆਏ ਅਤੇ ਫਿਲਪਸ ਅੰਜੀਲ ਦੇ ਪ੍ਰਚਾਰਕ ਦੇ ਘਰ ਜਾ ਕੇ ਉਹਦੇ ਨਾਲ ਰਿਹਾ। ਉਹ ਉਨ੍ਹਾਂ 7 ਵਿਚੋਂ ਇਕ ਸੀ। ਉਹਦੇ 4 ਕੁਆਰੀਆਂ ਧੀਆਂ ਸਨ ਜਿਹੜੀਆਂ ਅਗਮ ਵਾਕ ਕਰਦੀਆਂ ਸਨ ਅਤੇ ਜਾਂ ਅਸੀਂ ਕਈ ਦਿਨ ਉਥੇ ਠਹਿਰੇ ਤਾਂ ਅਗਬੂਸ ਨਾਂ ਦਾ ਇਕ ਨਬੀ ਯਹੂਦੀਆ ਤੋਂ ਉਤਰ ਆਇਆ। ਉਹਨੇ ਸਾਡੇ ਕੋਲ ਆਣ ਕੇ ਪਲੂਸ ਦਾ ਕਮਰ ਪਟਕਾ ਚੁੱਕ ਲਿਆ ਅਤੇ ਆਪਣੇ ਹੱਥ ਪੈਰ ਬੰਨ ਕੇ ਕਿਹਾ, ਪਵਿੱਤਰ ਆਤਮਾ ਐਂ ਆਖਦਾ ਹੈ, ਭਾਈ ਯਹੂਦੀ ਲੋਕ ਯਰੂਸ਼ਲਮ ਵਿਚ ਉਸ ਮਨੁੱਖ ਨੂੰ ਜਿਹਦਾ ਇਕ ਪਟਕਾ ਹੈ ਇਸੇ ਤਰ੍ਹਾਂ ਮੰਨਣਗੇ ਅਤੇ ਪਰਾਈਆਂ ਕੌਮਾਂ ਦੇ ਹੱਥਾਂ ਦੇ ਵਿਚ ਹਵਾਲੇ ਕਰਨਗੇ। ਜਾਂ ਇਹ ਗੱਲਾਂ ਸੁਣੀਆਂ ਤਾਂ ਅਸਾਂ ਅਤੇ ਉਥੋਂ ਦੇ ਰਹਿਣ ਵਾਲਿਆਂ ਨੇ ਵੀ ਉਹਦੀ ਮਿੰਨਤ ਕੀਤੀ, ਭਾਈ ਯਰੂਸ਼ਲਮ ਨੂੰ ਨਾ ਜਾਵੇ। ਤਦ ਪੌਲੁਸ ਨੇ ਉੱਤਰ ਦਿੱਤਾ, ਇਹ ਤੁਸੀਂ ਕੀ ਕਰਦੇ ਹੋ ਜੋ ਰੋਂਦੇ ਅਤੇ ਮੇਰਾ ਦਿਲ ਤੋੜਦੇ ਹੋ? ਕਿਉਂਕਿ ਮੈਂ ਪ੍ਰਭੂ ਯੇਸੂ ਦੇ ਨਾਮ ਦੇ ਬਦਲੇ ਯਰੂਸ਼ਲਮ ਵਿਚ ਨਿਰਾ ਬੰਨੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ। ਜਾਂ ਉਹਨੇ ਨਾ ਮੰਨਿਆ ਤਾਂ ਅਸੀਂ ਇਹ ਕਹਿ ਕੇ ਚੁੱਪ ਕਰ ਰਹੇ, ਭਾਈ ਪ੍ਰਭੂ ਦੀ ਮਰਜ਼ੀ ਪੂਰੀ ਹੋਵੇ। ਇਨ੍ਹਾਂ ਦਿਨਾਂ ਦੇ ਪਿੱਛੋਂ ਅਸੀਂ ਆਪਣਾ ਵਲੇਵਾ ਲੈ ਕੇ ਯਰੂਸ਼ਲਮ ਨੂੰ ਤੁਰ ਪਏ ਅਤੇ ਕੈਸਰੀਆ ਤੋਂ ਵੀ ਕਈ ਚੇਲੇ ਸਾਡੇ ਨਾਲ ਚੱਲੇ ਔਰ ਮਨਾਸੋਨ ਕੁਪਰੂਸੀ ਇਕ ਪੁਰਾਣਾ ਚੇਲਾ ਜਿਹਦੇ ਕੋਲ ਅਸਾਂ ਉਤਰਨਾ ਸੀ ਆਪਣੇ ਨਾਲ ਲਿਆਏ। ਜਾਂ ਅਸਾਂ ਯਰੂਸ਼ਲਮ ਵਿਚ ਆ ਪਹੁੰਚੇ ਤਾਂ ਭਾਈਆਂ ਨੇ ਖੁਸ਼ੀ ਨਾਲ ਸਾਡਾ ਆਗਤ ਭਾਗਤ ਕੀਤੀ। ਦੂਜੇ ਦਿਨ ਪਲੂਸ ਸਾਡੇ ਨਾਲ ਯਕੂਬ ਦੇ ਘਰ ਗਿਆ ਅਤੇ ਸਾਰੇ ਬਜ਼ੁਰਗ ਉਥੇ ਹਾਜ਼ਰ ਸਨ ਅਤੇ ਉਸ ਨੇ ਉਨ੍ਹਾਂ ਨੂੰ ਪ੍ਰਣਾਮ ਕਰਕੇ ਜੋ ਜੋ ਕੰਮ ਪਰਮੇਸ਼ਵਰ ਨੇ ਪਰਾਈਆਂ ਕੌਮਾਂ ਵਿਚ ਉਹਦੀ ਟਹਿਲ ਦੇ ਵਸੀਲੇ ਨਾਲ ਕੀਤੇ ਸਨ ਇਕ ਇਕ ਕਰਕੇ ਸੁਣਾ ਦਿੱਤੇ। ਸੋ ਉਨ੍ਹਾਂ ਸੁਣ ਕੇ ਪਰਮੇਸ਼ਵਰ ਦੀ ਵਡਿਆਈ ਕੀਤੀ ਅਤੇ ਉਸ ਨੂੰ ਕਿਹਾ, ਭਾਈ ਜੀ, ਤੂੰ ਵੇਖਦਾ ਹੈ ਜੋ ਯਹੂਦੀਆ ਵਿਚ ਕਿੰਨੇ ਕੁ ਹਜ਼ਾਰ ਨਿਚਾਵਾਨ ਹਨ ਔਰ ਸਭੇ ਸ਼ਰ੍ਹਾਂ ਦੇ ਗੈਰਤ ਵਾਲੇ ਹਨ ਅਤੇ ਉਨ੍ਹਾਂ ਤੇਰੀ ਇਹ ਖ਼ਬਰ ਸੁਣੀ ਹੈ ਜੋ ਤੂੰ ਯਹੂਦੀਆ ਨੂੰ ਜਿਹੜੇ ਪਰਾਈਆਂ ਕੌਮਾਂ ਵਿਚ ਵਸਦੇ ਹਨ ਇਹ ਸਿਖਾਲਦਾ ਹੈ। ਭਾਈ ਮੂਸਾ ਨੂੰ ਤਿਆਗੋ ਅਤੇ ਆਖਦਾ ਹੈ ਜੋ ਆਪਣੇ ਬਾਲਕਾਂ ਦੀ ਸੁਨਤ ਨਾ ਕਰਵਾਓ ਅਤੇ ਰੀਤਾਂ ਉਤੇ ਨਾ ਚੱਲੋ। ਸੋ ਹੁਣ ਕੀ ਗੱਲ ਹੋਵੇ? ਉਹ ਜ਼ਰੂਰ ਸੁਣ ਲੈਣਗੇ ਜੋ ਤੂੰ ਆਇਆ ਹੈ। ਇਸ ਲਈ ਤੂੰ ਐਂ ਕਰ, ਜਿਸ ਤਰ੍ਹਾਂ ਅਸੀਂ ਤੈਨੂੰ ਦੱਸਦੇ ਹਾਂ, ਸਾਡੇ ਕੋਲ 4 ਪੁਰਖ ਹਨ ਜਿਨ੍ਹਾਂ ਮੰਨਤ ਮੰਨੀ ਹੈ। ਤੂੰ ਉਨ੍ਹਾਂ ਨੂੰ ਲੈ ਕੇ ਆਪਣੇ ਤਾਈਂ ਉਨ੍ਹਾਂ ਦੇ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਲਈ ਕੁਝ ਖਰਚ ਕਰ ਜੋ ਉਹ ਆਪਣੇ ਸਿਰ ਮਨਾਉਣ ਤਾਂ ਸਭ ਲੋਕ ਜਾਣਨਗੇ, ਭਾਈ ਜਿਹੜੀਆਂ ਗੱਲਾਂ ਉਹਦੇ ਵਿਖੇ ਅਸਾਂ ਸੁਣੀਆਂ ਹਨ ਸੋ ਕੁਝ ਨਹੀਂ, ਸਗੋਂ ਇਹ ਕਿ ਉਹ ਆਪ ਵੀ ਸ਼ਰ੍ਹਾਂ ਨੂੰ ਮੰਨ ਕੇ ਸਿੱਧੀ ਚਾਲ ਚੱਲਦਾ ਹੈ। ਪਰ ਪਰਾਈਆਂ ਕੌਮਾਂ ਦੇ ਹੱਕ ਵਿਚ ਜਿਨ੍ਹਾਂ ਨਿਚਾ ਕੀਤੀ ਹੈ ਅਸੀਂ ਇਹ ਠਹਿਰਾ ਕੇ ਲਿਖ ਭੇਜਿਆ ਸੀ, ਭਾਈ ਉਹ ਮੂਰਤਾਂ ਦੇ ਚੜਾਵੇ ਅਤੇ ਲਹੂ ਅਤੇ ਗਲ ਕੁੱਟੇ ਹੋਏ ਦੇ ਮਾਸ ਅਤੇ ਹਰਾਮਕਾਰੀ ਤੋਂ ਆਪ ਨੂੰ ਬਚਾ ਰੱਖਣ। ਤਦ ਪਲੂਸ ਨੇ ਉਨ੍ਹਾਂ ਨੂੰ ਨਾਲ ਲਿਆ ਅਤੇ ਦੂਜੇ ਦਿਨ ਉਨ੍ਹਾਂ ਸਣੇ ਆਪ ਨੂੰ ਵੀ ਸ਼ੁੱਧ ਕਰਕੇ ਹੈਕਲ ਵਿਚ ਗਿਆ ਔਰ ਸ਼ੁੱਧ ਹੋਣ ਦੇ ਦਿਨਾਂ ਦੇ ਪੂਰੇ ਹੋਣ ਦੀ ਖ਼ਬਰ ਦਿੰਦਾ ਗਿਆ, ਜਦ ਤਾਈਂ ਉਨ੍ਹਾਂ ਵਿਚੋਂ ਹਰੇਕ ਦੇ ਲਈ ਭੇਟ ਚੜਾਈ ਨਾ ਗਈ। ਜਾਂ ਉਹ 7 ਦਿਨ ਪੂਰੇ ਹੋਣ ਲੱਗੇ ਤਾਂ ਉਨ੍ਹਾਂ ਯਹੂਦੀਆਂ ਨੇ ਜਿਹੜੇ ਅਸੀਆ ਦੇ ਸਨ ਉਹਨੂੰ ਹੈਕਲ ਵਿਚ ਵੇਖ ਕੇ ਸਾਰੀ ਭੀੜ ਨੂੰ ਭੜਕਾਇਆ ਔਰ ਉਸ ਉੱਤੇ ਹੱਥ ਪਾ ਕੇ ਦੁਹਾਈ ਦੇਣ ਲੱਗੇ, ਹੇ ਇਜ਼ਰਾਈਲੀ ਮੁਰਦੋ, ਬੋੜੋ, ਇਹ ਉਹ ਮਨੁੱਖ ਹੈ ਜਿਹੜਾ ਹਰ ਥਾਂ ਸਾਡੀ ਕੌਮ ਅਤੇ ਸ਼ਰ੍ਹਾਂ ਅਤੇ ਇਸ ਥਾਂ ਦੇ ਵਿਰੁੱਧ ਸਭਨਾਂ ਨੂੰ ਸਿੱਖਿਆ ਦਿੰਦਾ ਹੈ। ਨਾਲੇ ਉਸਨੇ ਯੂਨਾਨੀਆਂ ਨੂੰ ਵੀ ਹੈਕਲ ਵਿਚ ਲਿਆਂਦਾ ਅਤੇ ਇਸ ਪਵਿੱਤਰ ਥਾਂ ਨੂੰ ਭ੍ਰਿਸ਼ਟ ਕੀਤਾ ਹੈ। ਇਸ ਲਈ ਜੋ ਉਨ੍ਹਾਂ ਨੇ ਇਦੋਂ ਅੱਗੇ ਸ਼ਹਿਰ ਵਿਚ ਤ੍ਰਿਫੋਮਸ ਅਫਸੀ ਨੂੰ ਉਹਦੇ ਨਾਲ ਡਿੱਠਾ ਸੀ ਅਤੇ ਭਰਮ ਕੀਤਾ ਜੋ ਪੌਲੁਸ ਉਹਨੂੰ ਹੈਕਲ ਵਿਚ ਲਿਆਇਆ ਹੋਵੇਗਾ। ਤਦ ਸਾਰੇ ਸ਼ਹਿਰ ਵਿਚ ਰੌਲਾ ਪਿਆ ਅਤੇ ਲੋਕ ਦੌੜ ਕੇ ਇਕੱਠੇ ਹੋਏ ਅਤੇ ਪੌਲੁਸ ਨੂੰ ਫੜ ਕੇ ਹੈਕਲੋਂ ਬਾਹਰ ਖਿੱਚ ਖੜਿਆ ਔਰ ਝੱਟ ਦਰਵਾਜ਼ੇ ਬੰਦ ਕੀਤੇ ਗਏ। ਜਾਂ ਉਸ ਦੇ ਮਾਰ ਸੁੱਟਣ ਦੇ ਮਗਰ ਪਏ ਤਾਂ ਫੌਜ ਦੇ ਸਰਦਾਰ ਨੂੰ ਖ਼ਬਰ ਪਹੁੰਚੀ, ਭਾਈ ਸਾਰੇ ਯਰੂਸ਼ਲਮ ਵਿਚ ਪਸਾਦ ਮਚ ਗਿਆ। ਉਹ ਉਸੇ ਵੇਲੇ ਸਿਪਾਹੀਆਂ ਅਤੇ ਸੂਬੇਦਾਰਾਂ ਨੂੰ ਲੈ ਕੇ ਉਨ੍ਹਾਂ ਉਤੇ ਦੌੜ ਪਿਆ ਅਤੇ ਉਹ ਲੋਕ ਸਰਦਾਰ ਅਤੇ ਸਿਪਾਹੀਆਂ ਨੂੰ ਵੇਖ ਕੇ ਪੌਲੁਸ ਦੇ ਮਾਰਨ ਤੋਂ ਹਟ ਗਏ। ਤਦ ਸਰਦਾਰ ਨੇ ਨੇੜੇ ਆਣ ਕੇ ਉਹਨੂੰ ਫੜ ਲਿਆ ਅਤੇ ਹੁਕਮ ਦਿੱਤਾ, ਭਾਈ ਉਹਨੂੰ ਦੋ ਸੰਗਲਾਂ ਨਾਲ ਬੰਨ ਲਓ ਔਰ ਪੁੱਛਿਆ ਜੋ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ। ਤਦ ਭੀੜ ਵਿਚੋਂ ਕਈ ਕੁਝ ਪੁਕਾਰਨ ਲੱਗੇ ਅਤੇ ਕਈ ਕੁਝ ਔਰ ਜਾਂ ਉਸ ਰੌਲੇ ਦੇ ਕਾਰਨ ਹਕੀਕਤ ਮਾਲੂਮ ਨਾ ਕਰ ਸਕਿਆ ਤਾਂ ਉਸ ਨੇ ਹੁਕਮ ਦਿੱਤਾ, ਭਾਈ ਇਹਨੂੰ ਕਿਲੇ ਵਿਚ ਲੈ ਜਾਓ। ਅਤੇ ਜਾਂ ਉਹ ਪੌੜੀਆਂ ਉਤੇ ਪਹੁੰਚਿਆ ਤਾਂ ਐਂ ਹੋਇਆ ਜੋ ਭੀੜ ਦੇ ਧੱਕੇ ਦੇ ਮਾਰੇ ਸਿਪਾਹੀਆਂ ਨੇ ਉਹਨੂੰ ਚੁੱਕ ਲਿਆ, ਕਿਉਂਜ ਲੋਕਾਂ ਦੀ ਭੀੜ ਇਹ ਡੰਡ ਪਾਉਂਦੀ ਮਗਰ ਚਲੀ ਆਉਂਦੀ ਸੀ, ਭਾਈ ਇਹਨੂੰ ਮਾਰ ਦਿਓ। ਜਦ ਪੌਲੁਸ ਨੂੰ ਕਿਲੇ ਦੇ ਅੰਦਰ ਲੈ ਜਾਣ ਲੱਗੇ ਅਤੇ ਉਹਨੇ ਸਰਦਾਰ ਨੂੰ ਕਿਹਾ, ਜੇ ਹੁਕਮ ਹੋਵੇ ਤਾਂ ਮੈਂ ਤੇਰੇ ਅੱਗੇ ਕੁਝ ਆਖਾਂ। ਉਹ ਬੋਲਿਆ, ਭਲਾ ਤੂੰ ਯੂਨਾਨੀ ਬੋਲੀ ਜਾਣਦਾ ਹੈ? ਫਿਰ ਤੂੰ ਉਹ ਮਿਸਰੀ ਨਹੀਂ ਹੈ ਜਿਹੜਾ ਇਨ੍ਹਾਂ ਦਿਨਾਂ ਤੋਂ ਅੱਗੇ ਦੰਗਾ ਕਰਕੇ ਡਾਕੂਆਂ ਦੇ 4,000 ਆਦਮੀਆਂ ਨੂੰ ਜੰਗਲ ਵਿਚ ਲੈ ਗਿਆ ਸੀ? ਪੌਲੁਸ ਨੇ ਕਿਹਾ, ਮੈਂ ਤਾਂ ਇਕ ਯਹੂਦੀ ਮਨੁੱਖ ਕਲੀਕੀਆ ਦੇ ਤਰਸੂਸ ਦਾ ਰਹਿਣ ਵਾਲਾ ਹਾਂ ਜੋ ਕੋਈ ਮਾੜਾ ਸ਼ਹਿਰ ਨਹੀਂ ਹੈ ਅਤੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਲੋਕਾਂ ਨਾਲ ਬੋਲਣ ਦੀ ਪ੍ਰਵਾਨਗੀ ਦੇ। ਜਾਂ ਉਸ ਨੇ ਪ੍ਰਵਾਨਗੀ ਦਿੱਤੀ ਤਾਂ ਪੌਲੁਸ ਨੇ ਪੌੜੀਆਂ ਉਤੇ ਖੜੋ ਕੇ ਲੋਕਾਂ ਨੂੰ ਹੱਥ ਨਾਲ ਸਹਿਨਤ ਕੀਤੀ ਅਤੇ ਜਾਂ ਉਹ ਸਭ ਚੁੱਪ ਚਾਪ ਹੋ ਗਏ ਤਾਂ ਇਬਰਾਨੀ ਭਾਖਿਆ ਵਿਚ ਬੋਲਣ ਲੱਗਾ ਅਤੇ ਆਖਿਆ,